ਦਾ ਇਸ਼ਾ ਬਦੇ ਖੈਰ। ਬਾਬਾ ਫਰੀਦ ਵੀ ਕਹਿੰਦੇ ਨੇ ਸ਼ੇਖ ਫਰੀਦ ਖੈਰ ਦੀ ਜੈ ਬੰਦਗੀ, ਬੰਦਗੀ ਦੀ ਖੈਰ, ਬੰਦਗੀ ਦਾ ਦਾਨ ਮੇਰੀ ਝੋਲੀ ਵਿੱਚ ਪਾ ਦਿਓ। ਸੱਤ ਖੈਰਾਂ, ਔਰ ਸਿੱਖ ਤੇ ਰੋਜ਼ ਮੰਗਦਾ ਸੱਤ ਖੈਰ, ਜਿਨ੍ਹਾਂ ਵਿੱਚ ਪਹਿਲੀ ਖੈਰ ਸਿੱਖਾਂ ਨੂੰ ਸਿੱਖੀ ਦਾਨ। ਹੇ ਵਾਹਿਗੁਰੂ, ਸਿੱਖੀ ਦਾ ਦਾਨ ਵੀ ਤੁਸੀਂ ਝੋਲੀ ਵਿੱਚ ਪਾਉਣਾ। ਸਿੱਖਾਂ ਨੂੰ ਸਿੱਖੀ ਦਾਨ, ਫਿਰ ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ। ਸਾਰਿਆਂ ਤੋਂ ਉੱਤਮ ਦਾਨ ਜਿਹੜਾ ਨਾ, ਉਹ ਹੈ ਨਾਮ ਦਾ ਦਾਨ। ਮੇਰੇ ਕਹਿਣ ਤੋਂ ਭਾਵ ਕਿ ਇਹ ਭਰੋਸੇ ਦੀ ਦਾਤ ਵੀ ਅਸੀਂ ਗੁਰੂ ਕੋਲੋਂ ਮੰਗਣੀ ਹੈ। ਗੁਰੂ ਕਿਰਪਾ ਕਰੇ ਤੇ ਤਾਂ ਭਰੋਸਾ ਬੱਝਦਾ, ਤੇ ਸੱਚ ਜਾਣਿਓ ਜਿੰਨਾ ਚਿਰ ਭਰੋਸਾ ਨਾ ਬੱਝੇ ਉਹਨਾਂ ਚਿਰ ਗੱਲ ਨਹੀਂ ਜੇ ਬਣਦੀ। ਮੈਨੂੰ ਇੱਕ ਗੱਲ ਯਾਦ ਆਈ, ਦਾਸ ਤੇ ਵਿਦਿਆ ਦਾਤਾ ਪੰਥ ਰਤਨ ਸੱਚਖੰਡ ਵਾਸੀ ਗਿਆਨੀ ਸੰਤ ਸਿੰਘ ਜੀ ਮਸਕੀਨ ਸਾਹਿਬ ਜੀ ਕਸ਼ਮੀਰ ਦੀ ਧਰਤੀ ਤੇ ਸਨ। ਸ੍ਰੀਨਗਰ ਗੁਰਦੁਆਰਾ ਸਾਹਿਬ ਕਥਾ ਚੱਲ ਰਹੀ ਸੀ ਤੇ ਰੋਜ਼ ਸੰਗਤਾਂ ਦਾ ਬਹੁਤ ਵੱਡਾ ਇਕੱਠ ਹੋਣਾ। ਇੱਕ ਦਿਨ ਮਾਨਯੋਗ ਮਸਕੀਨ ਜੀ ਨੇ ਥੋੜ੍ਹਾ ਜਿਹਾ ਸਮਾਂ ਕਥਾ ਕੀਤੀ ਤੇ ਉਸ ਤੋਂ ਬਾਅਦ ਫਤਿਹ ਬੁਲਾ ਦਿੱਤੀ। ਸੰਗਤਾਂ ਨੇ ਪੁੱਛਿਆ ਕਿ ਗਿਆਨੀ ਜੀ ਤੁਸੀਂ ਇੰਨੀ ਛੇਤੀ ਸਮਾਪਤੀ ਕਿਉਂ ਕਰ ਦਿੱਤੀ? ਤੇ ਮਸਕੀਨ ਜੀ ਕਹਿਣ ਲੱਗੇ ਕਿ ਮੇਰੇ ਦੰਦ ਵਿੱਚ ਦਰਦ ਹੋ ਰਹੀ ਹੈ, ਇਸ ਕਰਕੇ ਮੇਰਾ ਧਿਆਨ ਜਿਹੜਾ ਉਹ ਬਾਰ ਬਾਰ ਉਖੜਦਾ, ਰਾਤਰੀ ਦੇ ਦੀਵਾਨ ਵਿੱਚ ਕਥਾ ਕਰਾਂਗੇ। ਥੱਲੇ ਦੁਕਾਨ ਵਿੱਚ ਇੱਕ ਮੋਚੀ ਦੀ ਦੁਕਾਨ ਕਰਦਾ ਸੀ, ਉਸਨੇ ਵੀ ਪੁੱਛ ਲਿਆ। ਕਹਿਣ ਲੱਗਾ ਜੀ ਮੈਂ ਤੇ ਥੱਲੇ ਸਪੀਕਰ ਲਾਇਆ ਦੁਕਾਨ ਵਿੱਚ, ਮੈਂ ਰੋਜ਼ ਕਥਾ ਸੁਣਦਾ, ਪਰ ਤੁਸੀਂ ਅੱਜ ਛੇਤੀ ਸਮਾਪਤੀ ਕਿਉਂ ਕਰ ਦਿੱਤੀ? ਕਹਿਣ ਲੱਗੇ ਮੇਰੇ ਦੰਦ ਵਿੱਚ ਦਰਦ ਹੈ, ਮੇਰਾ ਧਿਆਨ ਬਾਰ ਬਾਰ ਉਖੜਦਾ। ਕਹਿਣ ਲੱਗੇ ਇਹ ਦੰਦ ਦੀ ਦਰਦ ਤੇ ਮੈਂ 2 ਮਿੰਟ 'ਚ ਹਟਾ ਸਕਣਾ। ਮਸਕੀਨ ਜੀ ਕਹਿਣ ਲੱਗੇ ਉਹ ਕਿਵੇਂ? ਇਸਨੇ ਕੁਝ ਮੰਤਰ ਪੜ੍ਹਨਾ ਸ਼ੁਰੂ ਕੀਤਾ। ਥੋੜ੍ਹੀ ਦੇਰ ਬਾਅਦ ਕਹਿਣ ਲੱਗਾ ਜੀ ਹੁਣ ਤੇ ਦਰਦ ਹਟ ਗਈ ਹੋਵੇਗੀ। ਮਸਕੀਨ ਜੀ ਕਹਿਣ ਲੱਗੇ ਨਹੀਂ, ਅਜੇ ਤੇ ਹੋਰ ਜ਼ਿਆਦਾ ਹੋ ਰਹੀ ਹੈ। ਇਸਨੇ ਫਿਰ ਮੰਤਰ ਪੜ੍ਹਨਾ ਸ਼ੁਰੂ ਕੀਤਾ। ਅੱਜ ਵੀ J&K ਦੇ ਵਿੱਚ ਬਹੁਤ ਸਾਰੇ ਇਲਾਜ ਮੰਤਰਾਂ ਨਾਲ ਕੀਤੇ ਜਾਂਦੇ ਨੇ। ਇਸਨੇ ਫਿਰ ਮੰਤਰ ਪੜ੍ਹਨਾ ਸ਼ੁਰੂ ਕਰ ਦਿੱਤਾ। ਕਹਿਣ ਲੱਗਾ ਜੀ ਹੁਣ ਤੇ ਦਰਦ ਹਟ ਗਈ ਹੋਵੇਗੀ। ਮਸਕੀਨ ਜੀ ਕਹਿਣ ਲੱਗੇ ਅੱਗੇ ਨਾਲੋਂ ਵੀ ਜ਼ਿਆਦਾ ਹੋ ਗਈ। ਜਦੋਂ ਇਸਨੇ ਤੀਸਰੀ ਵਾਰ ਫਿਰ ਮੰਤਰ ਪੜ੍ਹਿਆ ਨਾ, ਕਹਿਣ ਲੱਗਾ ਜੀ ਹੁਣ ਤੇ ਯਕੀਨਨ ਬੰਦ ਹੋ ਗਈ ਹੋਵੇਗੀ ਦਰਦ। ਮਸਕੀਨ ਜੀ ਕਹਿਣ ਲੱਗੇ ਮੈਨੂੰ ਕੋਈ ਫਰਕ ਨਹੀਂ ਪਿਆ, ਤੇ ਹੱਸ ਕੇ ਕਹਿਣ ਲੱਗਾ ਤੁਹਾਡੀ ਦਰਦ ਹਟਣੀ ਵੀ ਨਹੀਂ। ਉਹਨਾਂ ਕਿਹਾ ਕਿਉਂ? ਕਹਿਣ ਲੱਗੇ ਹਕੀਕਤ ਇਹ ਹੈ ਕਿ ਤੁਹਾਡਾ ਮੇਰੇ ਤੇ ਭਰੋਸਾ ਨਹੀਂ ਬੱਜ ਰਿਹਾ, ਤੁਹਾਡਾ ਮੇਰੇ ਤੇ ਯਕੀਨ ਹੀ ਨਹੀਂ ਬੱਜ ਰਿਹਾ। ਕਹਿਣ ਤੋਂ ਭਾਵ ਕਿ ਗੱਲ ਸਾਰੀ ਭਰੋਸੇ ਦੀ, ਯਕੀਨ ਦੀ ਹੈ। ਜੇ ਉਸ ਪਰਮਾਤਮਾ ਤੇ ਭਰੋਸਾ ਬੱਜ ਗਿਆ ਤੇ ਪਰਮਾਤਮਾ ਹੈ, ਜੇ ਭਰੋਸਾ ਨਹੀਂ ਤੇ ਪਰਮਾਤਮਾ ਵੀ ਕੁਝ ਨਹੀਂ। ਗੱਲ ਤੇ ਸਾਰੀ ਯਕੀਨ ਦੀ ਹੈ, ਭਰੋਸੇ ਦੀ ਹੈ। ਇਸ ਕਰਕੇ ਸਿੱਖ ਭਰੋਸੇ ਦਾ ਦਾਨ ਵੀ ਰੋਜ਼ ਮੰਗਦਾ। ਕਹਿੰਦੇ ਨੇ ਡਗਮਗ ਨਾ ਕਰ, ਸਾਰੇ ਸੁੱਖਾਂ ਦਾ ਮਾਲਕ ਉਹ ਪਰਿਪੂਰਨ ਪਰਮਾਤਮਾ ਹੈ। ਸਰਬ ਸੁਖ ਕੋ ਨਾਇਕੋ, ਨਾਇਕ ਕਹਿੰਦੇ ਨੇ ਆਗੂ ਨੂੰ। ਕਹਿੰਦੇ ਨੇ ਕਿ ਹੋਰ ਕਿਸੇ ਕੋਲੋਂ ਸੁੱਖ ਨਹੀਂ ਉਹ ਮਿਲਦਾ, ਸਾਰੇ ਸੁੱਖਾਂ ਦਾ ਆਗੂ, ਸੁੱਖ ਦੇਣ ਵਾਲਾ ਉਹ ਕੇਵਲ ਤੇ ਕੇਵਲ ਉਹ ਪਰਿਪੂਰਨ ਪਰਮਾਤਮਾ ਹੈ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਪਾਵਨ ਬਾਣੀ ਅੰਦਰ ਬਖਸ਼ਿਸ਼ ਕਰਦੇ ਨੇ जो सुख को चाहे सदा शरण राम की ले। कहिंदे ने जे ये चाहने कि सदा ही सुख बनया रवे। ख्याल करो संसार विच कईयां चीजां तो सुख ते मिलदा है पर होशा सुख। होशा सुख भाव की है कि थोड़े समय का सुख उस तो बाद फिर दुख। कई बारी जेड़ियां चीजां नूं असी समझदे हां कि इन्हां तो सुख मिलदा है ओ ही दुख दा फिर कारण बन जांदियां ने। उन्हां तो दुख मिलन लग पैंदा है। पर जिहड़े सारे सुखां दा दाता है वो है परिपूर्ण परमात्मा। जे किते सुखां दे दाते दे नाल सांझ पै जाए, पर माफ करना साडा एक सुभा है, असी पदार्थ मंगने हां प्रभु नूं नहीं मंगदे। असी सुख ते मंगने हां पर सुखां दे दाते नूं नहीं मंगदे। ਇਹ ਤੇ ਉਹੀ ਗੱਲ ਹੋਈ ਜਿਵੇਂ ਕਿ ਛੋਟਾ ਜਿਹਾ ਬੱਚਾ ਕਿਤੇ ਅੰਬ ਦੇ ਦਰਖਤ ਦੇ ਥੱਲੇ ਜਾ ਕੇ ਖੜਾ ਹੋ ਗਿਆ, ਹੱਥ ਜੋੜ ਕੇ ਕਹਿਣ ਲੱਗਾ, ਐ ਅੰਬ ਦੇ ਦਰਖਤ, ਮੈਨੂੰ 4-5 ਅੰਬ ਚਾਹੀਦੇ ਨੇ, ਮੇਰੇ ਕੋਲ ਸਮਰੱਥਾ ਨਹੀਂ ਕਿ ਮੈਂ ਇਸ ਫਲ ਤੱਕ ਪਹੁੰਚ ਸਕਾਂ, ਕਿਰਪਾ ਕਰ ਮੈਨੂੰ 5 ਕੁ ਅੰਬ ਦੇ ਦੇ। ਹੈ ਤੇ ਮਨੋਕਲਪਤ ਕਹਾਣੀ ਪਰ ਸਮਝਾਉਣ ਵਾਸਤੇ ਮਨੁੱਖ ਦੇ ਕਹਿਣ ਲੱਗੇ, ਕਿਰਪਾ ਕਰਕੇ ਮੈਨੂੰ 5 ਕੁ ਅੰਬ ਚਾਹੀਦੇ ਨੇ। ਕਹਿੰਦੇ ਨੇ ਉਹ ਅੰਬ ਦਾ ਦਰਖਤ। ਕਹਿਣ ਲੱਗਾ, ਬੇਟਾ ਪਹਿਲੀ ਵਾਰ ਕੋਈ ਐਸਾ ਆਇਆ ਜਿਹਨੇ ਇੰਨੇ ਪਿਆਰ ਨਾਲ ਮੇਰੇ ਕੋਲੋਂ ਅੰਬਾਂ ਦੀ ਮੰਗ ਕੀਤੀ ਹੈ। ਇੱਥੇ ਤੇ ਜਿੰਨੇ ਵੀ ਆਉਂਦੇ ਨੇ ਵੱਟੇ ਮਾਰਨ ਵਾਲੇ, ਦੂਰੋਂ ਰੋੜੇ ਮਾਰਨ ਵਾਲੇ ਆਉਂਦੇ ਨੇ। ਤੂੰ ਇੰਨੇ ਪਿਆਰ ਨਾਲ ਮੰਗ ਕੀਤੀ ਏ, ਮੇਰਾ ਜੀ ਕਰਦਾ ਮੈਂ ਆਪ ਹੀ ਤੇਰੇ ਘਰ ਚਲਾ ਜਾਵਾਂ, ਤੂੰ ਰੋਜ਼ ਜਿੰਨੇ ਮਰਜ਼ੀ ਅੰਬ ਖਾਇਆ ਕਰ। ਤੇ ਉਹ ਬੱਚਾ ਸਾਡੀ ਸੋਚ ਦਾ ਮਾਲਕ ਕਹਿਣ ਲੱਗਾ, ਨਹੀਂ ਮੇਰੇ ਕੋਲ ਇੰਨਾ ਥਾਂ ਨਹੀਂ ਤੇਰੇ ਵਾਸਤੇ, ਮੇਰੇ ਘਰ ਵਿੱਚ ਤੇਰੇ ਲਈ ਕੋਈ ਜਗ੍ਹਾ ਨਹੀਂ, ਮੈਨੂੰ ਤੇ 4-5 ਅੰਬ ਚਾਹੀਦੇ, ਬਸ ਉਹ ਦੇ ਦੇ, ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਸਾਡਾ ਵੀ ਸੁਭਾਅ ਐਸਾ ਹੀ ਹੈ, ਅਸੀਂ ਸੁੱਖਾਂ ਦੇ ਦਾਤੇ ਨੂੰ ਨਹੀਂ ਮੰਗਦੇ, ਅਸੀਂ ਕੇਵਲ ਸੁੱਖ ਮੰਗਦੇ ਕਿ ਮੈਨੂੰ ਸੁੱਖ ਮਿਲ ਜਾਏ। ਪਰ ਜੇ ਕਿਤੇ ਕਬੀਰ ਸਾਹਿਬ ਜੀ ਕਹਿੰਦੇ ਨੇ, ਸਰਬ ਸੁਖ ਕੋ ਨਾਇਕੋ ਰਾਮ ਨਾਮ ਰਸ ਪੀ। ਰਾਮ ਦੇ ਨਾਮ ਦਾ ਰਸ ਜਿਸ ਨੇ ਚੱਖ ਲਿਆ, ਉਹਨਾਂ ਨੂੰ ਸਦੀਵੀ ਫਿਰ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਕਬੀਰ ਸਾਹਿਬ ਜੀ ਇੱਕ ਬੜਾ ਪਿਆਰਾ ਬਚਨ ਕਰਦੇ ਨੇ ਅਗਲੇ ਸਲੋਕ ਵਿੱਚ, ਕਹਿੰਦੇ ਨੇ, ਕਬੀਰ ਕੰਚਨ ਕੇ ਕੁੰਡਲ ਬਣੇ, ਉਪਰ ਲਾਲ ਜੜਾਓ, ਦੀਸੇ ਦਾਦੇ ਕਾਨ ਜਿਉ, ਜਿਨ ਮਨ ਨਾਹੀ ਨਾਓ। ਬੜੀ ਪਿਆਰੀ ਉਦਾਹਰਣ ਦਿੱਤੀ। ਕਹਿੰਦੇ ਨੇ ਕੰਚਨ ਕੇ ਕੁੰਡਲ ਬਣੇ। ਕੁੰਡਲ ਕਹਿੰਦੇ ਨੇ ਵਾਲਿਆਂ ਨੂੰ, ਜਿਹੜੇ ਕੰਨਾਂ ਵਿੱਚ ਵਾਲੇ ਪਾਏ ਜਾਂਦੇ ਨੇ। ਕਹਿੰਦੇ ਨੇ ਕਿ ਇਹ ਵਾਲੇ ਹੋਣ ਸੋਨੇ ਦੇ, ਸੋਨੇ ਦੇ ਵਾਲੇ ਬਣੇ ਹੋਣ, ਔਰ ਇੱਥੇ ਹੀ ਬਸ ਨਹੀਂ, ਇਹਨਾਂ ਦੇ ਉੱਤੇ ਜਿਹੜੀ ਮੀਨਾਕਾਰੀ ਕੀਤੀ ਹੈ, ਬੜੇ ਕੀਮਤੀ ਲਾਲ ਹੀਰੇ ਇਹਦੇ ਵਿੱਚ ਜੜੇ ਹੋਣ। ਪਰ ਅਗਲਾ ਬਚਨ ਜਿਹੜਾ ਕਬੀਰ ਸਾਹਿਬ ਜੀ ਕਰਦੇ ਨੇ ਨਾ, ਕਹਿੰਦੇ ਨੇ ਜਦੋਂ ਕਿਤੇ ਰਗੜ ਕੇ ਵੇਖੀਏ ਨਾ, ਤੇ ਅੰਦਰੋਂ ਕਾਲਖ ਨਿਕਲਦੀ ਹੈ। ਕਿਉਂ? ਬਾਹਰੋਂ ਸੋਨਾ ਨਜ਼ਰ ਆਉਂਦਾ, ਅੰਦਰੋਂ ਸੋਨਾ ਹੈ ਨਹੀਂ। ਬਾਹਰ ਕੰਚਨ ਬਾਰਹਾ ਅੰਤਰ ਭਰੀ ਭੰਗਾਰ। ਕਾਰਨ ਕਬੀਰ ਸਾਹਿਬ ਸਾਨੂੰ ਕੀ ਸਮਝਾਉਣਾ ਚਾਹੁੰਦੇ ਨੇ? ਕਹਿੰਦੇ ਨੇ ਹੇ ਭਾਈ, ਬਾਹਰ ਦਾ ਕੇਵਲ ਤੇਰਾ ਵਿਖਾਵਾ ਨਾ ਹੋਵੇ, ਦੀਸੇ ਦਾਦੇ ਕਾਣ ਜਿਉ ਬਹੁਤਾਤ ਵਿੱਚ ਐਸੇ ਲੋਕ ਅੱਜ ਨ, ਉਹਨਾਂ ਦੀ ਬਾਹਰੀ ਚਮਕ ਦਮਕ ਤੇ ਬੜੀ ਹੈ, ਪਰ ਜਦੋਂ ਅੰਦਰੋਂ ਵੇਖਦੇ ਆ ਨਾ ਤੇ ਅੰਦਰ ਕੇਵਲ ਰਾਖ ਹੀ ਭਰੀ ਹੋਈ ਹੈ, ਬਾਹਰੀ ਭਰੀ ਹੋਈ ਹੈ, ਪਰ ਚਮਕ ਦਮਕ ਉਹਨਾਂ ਦੀ ਬੜੀ। ਕਿਵੇਂ? ਜਿਵੇਂ ਕਦੇ ਵੇਖਿਓ ਕਾਨਾ, ਦੀਸੇ ਦਾਦੇ ਕਾਨ ਜਿਉ, ਦਾਦੇ ਤੋਂ ਭਾਵ ਇਹ ਸੜਿਆ ਹੋਇਆ, ਕਾਨ ਕਾਨਾ, ਕਾਨਾ ਜਦੋਂ ਸੜਿਆ ਹੋਇਆ ਹੁੰਦਾ ਨਾ, ਉਹਨੂੰ ਸੇਕ ਲੱਗਾ ਹੋਵੇ ਤੇ ਵੇਖਿਓ ਦੂਰੋਂ ਚਮਕ ਉਹਦੀ ਪਹਿਲਿਆਂ ਨਾਲੋਂ ਵੀ ਜ਼ਿਆਦਾ ਹੋ ਜਾਂਦੀ ਹੈ, ਚਮਕ ਉਸਦੀ ਜ਼ਿਆਦਾ ਹੋਵੇਗੀ, ਪਰ ਪਤਾ ਤੇ ਉਦੋਂ ਲੱਗਦਾ ਜਦੋਂ ਉਹਦੇ ਅੰਦਰ ਝਾਤੀ ਮਾਰੀਏ ਤੇ ਅੰਦਰ ਉਹਦੇ ਕੇਵਲ ਸਵਾਹ ਹੀ ਭਰੀ ਹੁੰਦੀ ਹੈ, ਅੰਦਰ ਉਸਦਾ ਕਾਲਾ ਹੀ ਹੁੰਦਾ ਹੈ। ਅੱਜ ਬਹੁਤਾਤ ਵਿੱਚ ਐਸੇ ਮੈਂ ਵੇਖਦਾ, ਪਖੰਡ ਬੜਾ, ਬੜੇ ਬੜੇ ਆਪਣੇ ਆਪ ਨੂੰ ਮਹਾਂਪੁਰਸ਼ ਅਖਵਾਉਣ ਵਾਲੇ, ਬੜੇ ਗੋਟੇ ਲਾ ਲਾ ਕੇ ਕੁੜਤੇ ਪਾਉਣ ਵਾਲੇ, ਵਿਖਾਵਾ ਤੇ ਬਹੁਤ ਕਰਨਗੇ, ਕਈ ਤਰ੍ਹਾਂ ਦੇ ਸਟਾਈਲ ਬਦਲਣਗੇ ਆਪਣੀਆਂ ਦਸਤਾਰਾਂ ਦੇ, ਪਰ ਜਦੋਂ ਅੰਦਰ ਝਾਤੀ ਮਾਰੀਏ ਨਾ, ਅੰਦਰ ਕੇਵਲ ਸਵਾਹ ਹੀ ਭਰੀ ਹੋਈ ਹੈ, ਬਾਹਰੀ ਚਮਕ ਦਮਕ ਤੇ ਬਹੁਤ ਹੈ, ਪਰ ਪਿਆਰਿਆ ਗੱਲ ਤੇ ਉਦੋਂ ਬਣੇਗੀ ਜਦੋਂ ਤੇਰੇ ਅੰਦਰ ਅੰਦਰ ਤੇਰਾ ਸਾਫ ਹੋ ਗਿਆ। ਜਿੰਨਾ ਚਿਰ ਅੰਦਰ ਸਾਫ ਨਹੀਂ ਹੋਇਆ ਓਨੀ ਦੇਰ ਗੱਲ ਨਹੀਂ ਬਣਨੀ, ਕਿਉਂਕਿ ਉਹ ਮਾਲਕ ਤੇਰਾ ਬਾਹਰਲਾ ਪਹਿਰਾਵਾ ਨਹੀਂ ਵੇਖਦਾ, ਉਹ ਤੇ ਤੇਰੇ ਅੰਦਰ ਨੂੰ ਵੇਖਦਾ ਕਿ ਤੇਰੇ ਅੰਦਰ ਕੀ ਹੈ, ਉਹ ਬਾਹਰ ਦਾ ਤੇਰਾ ਸਰੂਪ ਨਹੀਂ ਵੇਖਦਾ, ਉਹ ਤੇਰਾ ਬਾਹਰ ਦਾ ਰੂਪ ਨਹੀਂ ਵੇਖਦਾ, ਉਹ ਤੇ ਅੰਦਰ ਦਾ ਰਸ ਵੇਖਦਾ। ਤੋ ਬੜਾ ਪਿਆਰਾ ਬਚਨ ਕਰ ਰਹੇ ਨੇ ਕਬੀਰ ਜੀ, ਕਹਿੰਦੇ ਨੇ ਬਹੁਤਾਤ ਵਿੱਚ ਐਸੇ ਲੋਕੀ ਨੇ, ਕੇਵਲ ਵਿਖਾਵਾ ਨਾ ਹੋਵੇ, ਕੇਵਲ ਬਾਹਰ ਦੀ ਪ੍ਰਦਰਸ਼ਨੀ ਨਾ ਹੋਵੇ, ਅੰਦਰ ਵੇਖ ਤੇਰੇ ਅੰਦਰ ਕੀ ਹੈ, ਨਹੀਂ ਤੇ ਉਹ ਤੇ ਐਸੀ ਗੱਲ ਹੋ ਜਾਏਗੀ ਕਿ ਜਿਵੇਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਨਾ ਭੇਜਿਆ ਭਾਈ ਮਰਦਾਨੇ ਨੂੰ, ਕਹਿਣ ਲੱਗੇ ਮਰਦਾਨਿਆ, ਉਹ ਜਿਹੜਾ ਪੰਡਿਤ ਉੱਚੀ ਆਵਾਜ਼ ਵਿੱਚ ਓਮ ਸ਼ਾਂਤੀ ਓਮ ਸ਼ਾਂਤੀ ਦਾ ਉਚਾਰਨ ਪਿਆ ਕਰਦਾ ਨਾ, ਜਾਂ ਉਹਦੇ ਕੋਲੋਂ ਜਾ ਕੇ ਅੱਗ ਲੈ ਕੇ ਆ, ਅਸੀਂ ਵੀ ਭੋਜਨ ਤਿਆਰ ਕਰੀਏ। ਭਾਈ ਮਰਦਾਨਾ ਜੀ ਅੱਗ ਲੈਣ ਗਏ, ਜਿਹੜਾ ਓਮ ਸ਼ਾਂਤੀ ਬਾਹਰੋਂ ਕਰ ਰਿਹਾ ਸੀ ਨਾ, ਜਦੋਂ ਵੇਖਿਆ ਭਾਈ ਮਰਦਾਨੇ ਨੂੰ ਤੇ ਅੱਗ ਦਾ ਰੂਪ ਹੋ ਗਿਆ, ਇੱਕੋ ਦਮ ਕਹਿਣ ਲੱਗਾ ਹੱਦ ਹੋ ਗਈ, ਤੂੰ ਇੱਕ ਸ਼ੂਦਰ ਨੇ ਆ ਕੇ ਮੇਰਾ ਚੌਂਕਾ ਭ੍ਰਿਸ਼ਟ ਕਰ ਦਿੱਤਾ, ਤੈਨੂੰ ਅੱਗ ਦੇਣੀ ਤੇ ਦੂਰ ਦੀ ਗੱਲ, ਮੇਰਾ ਤੇ ਜੀ ਕਰਦਾ ਤੈਨੂੰ ਇਸੇ ਅੱਗ ਨਾਲ ਹੀ ਸਾੜ ਕੇ ਸੁਆਹ ਕਰ ਦਿਆਂ। ਕੇਵਲ ਆਖਿਆ ਨਹੀਂ, ਬਲਦਾ ਹੋਇਆ ਚੋ ਫੜਿਆ ਤੇ ਭਾਈ ਮਰਦਾਨੇ ਨੂੰ ਮਾਰਨ ਵਾਸਤੇ ਦੌੜਿਆ। ਭਾਈ ਮਰਦਾਨਾ ਜੀ, ਅਸਲ ਵਿੱਚ ਭਾਈ ਮਰਦਾਨਾ ਜੀ ਨੂੰ ਪਤਾ ਸੀ ਕਿ ਕਿਹੜੇ ਬੰਦੇ ਨੂੰ ਕਿਹੜਾ ਰੋਗ ਹੈ, ਕੋਈ ਤਨ ਦਾ ਰੋਗੀ ਹੈ, ਕੋਈ ਮਨ ਦਾ ਰੋਗੀ ਹੈ, ਤੇ ਸਾਰਿਆਂ ਨੂੰ ਲੈ ਕੇ ਭਾਈ ਮਰਦਾਨਾ ਜੀ ਜਿਹੜਾ ਬਾਬਾ ਵੈਦ ਰੋਗੀਆਂ ਦਾ, ਧੰਨ ਗੁਰੂ ਨਾਨਕ ਦੇਵ ਮਹਾਰਾਜ ਉਹਨਾਂ ਦੇ ਕੋਲ ਪਹੁੰਚ ਜਾਂਦੇ ਸਨ, ਮਰੀਜ਼ਾਂ ਨੂੰ ਲੈ ਕੇ ਭਾਈ ਮਰਦਾਨਾ ਜੀ ਆ ਜਾਂਦੇ ਸਨ। ਅੱਜ ਵੀ ਪਿੱਛੇ ਪਿੱਛੇ ਪੰਡਿਤ ਬਲਦਾ ਹੋਇਆ ਚੋ ਫੜਿਆ, ਭਾਈ ਮਰਦਾਨਾ ਜੀ ਅੱਗੇ ਦੌੜਦੇ ਹੋਏ ਇੱਕੋ ਦਮ ਆ ਕੇ ਗੁਰੂ ਨਾਨਕ ਦੇ ਚਰਨਾਂ ਵਿੱਚ ਢਹਿ ਪਏ ਤੇ ਮੇਰੇ ਸਾਹਿਬ ਨੇ ਮੁਬਾਰਕ ਨੇਤਰ ਖੋਲੇ ਤੇ ਹੱਸ ਕੇ ਕਹਿਣ ਲੱਗੇ, ਮਰਦਾਨਿਆ ਤੈਨੂੰ ਤੇ ਅੱਗ ਲੈਣ ਭੇਜਿਆ ਸੀ, ਅੱਗ ਲੈ ਆ। ਤੇ ਭਾਈ ਮਰਦਾਨਾ ਜੀ ਹੱਸ ਕੇ ਕਹਿਣ ਲੱਗੇ, ਬਾਬਾ ਜੀ ਤੁਸੀਂ ਤੇ ਅੱਗ ਲੈਣ ਭੇਜਿਆ ਸੀ, ਆਹ ਵੇਖੋ ਪਿੱਛੇ ਪੂਰਾ ਮਗਦਾ ਹੋਇਆ ਤੰਦੂਰ ਤੁਰਿਆ ਆਉਂਦਾ ਜੇ। ਉਹ ਪੰਡਿਤ ਜਿਹੜਾ ਓਮ ਸ਼ਾਂਤੀ ਕਰਦਾ ਸੀ ਨਾ, ਅੰਦਰ ਇਹਦੇ ਸ਼ਾਂਤੀ ਹੈ ਕੋਈ ਨਹੀਂ, ਬਾਹਰ ਸ਼ਾਂਤੀ ਦਾ ਕੇਵਲ ਵਿਖਾਵਾ ਹੈ। ਗੱਲ ਉਦੋਂ ਬਣੇਗੀ ਬਾਹਰੋਂ ਤੇ ਬੜਾ ਝੁਕੇ ਆ, ਜੇ ਕਿਤੇ ਅੰਦਰੋਂ ਵੀ ਝੁਕਣ ਦੀ ਜਾਚ ਆ ਜਾਏ। ਬਾਹਰੋਂ ਰੂਪ ਹੈ, ਗੱਲ ਬਣੇਗੀ ਜਦੋਂ ਅੰਦਰ ਰਸ ਵੀ ਪੈਦਾ ਹੋ ਗਿਆ। ਬਾਹਰੋਂ ਬੜੀ ਮਾਲਾ ਫੇਰੀ ਹੈ, ਗੱਲ ਉਦੋਂ ਬਣੇਗੀ ਜਦੋਂ ਅੰਦਰ ਦੀ ਮਾਲਾ ਚੱਲਣ ਲੱਗ ਪਈ। ਤੋ ਗੁਰੂ ਸਵਾਰਿਓ, ਅੱਜ ਦੇ ਇਸ ਸਲੋਕ ਅੰਦਰ ਕਬੀਰ ਸਾਹਿਬ ਜੀ ਇਹੀ ਬਚਨ ਕਰ ਰਹੇ ਨੇ, ਕਬੀਰ ਕੰਚਨ ਕੇ ਕੁੰਡਲ ਬਣੇ, ਉਪਰ ਲਾਲ ਜੜਾਓ, ਦੀਸੇ ਦਾਦੇ ਕਾਨ ਜਿਉ, ਜਿਨ ਮਨ ਨਾਈ ਨਾਉ। ਜਿਨ੍ਹਾਂ ਦੇ ਅੰਦਰ ਮਨ ਵਿੱਚ ਨਾਮ ਨਹੀਂ ਵਸਿਆ, ਉਹ ਬਾਹਰੋਂ ਲਿਬਾਸ ਜਿਹੜਾ ਮਰਜ਼ੀ ਪਾ ਲੈਣ। ਗੱਲ ਉਦੋਂ ਬਣੇਗੀ ਕਿ ਪਿਆਰਿਆ, ਤੂੰ ਬਾਹਰੋਂ ਤੇ ਜਨੇਊ ਪਾਇਆ, ਕੀ ਤੇਰੇ ਅੰਦਰ ਵੀ ਜਨੇਊ ਹੈ ਕਿ ਨਹੀਂ? ਤੂੰ ਬਾਹਰੋਂ ਤੇ ਤਿਲਕ ਲਾਈ ਫਿਰਨਾ, ਕੀ ਤੇਰੇ ਅੰਦਰ ਵੀ ਨਾਮ ਵਸਿਆ ਕਿ ਨਹੀਂ? ਤੂੰ ਬਾਹਰੋਂ ਤੇ ਸੰਤਾਂ ਦਾ ਲਿਬਾਸ ਧਾਰਨ ਕੀਤਾ, ਕੀ ਤੇਰੇ ਅੰਦਰ ਵੀ ਸੰਤ ਪੁਣਾ ਹੈ ਕਿ ਨਹੀਂ? ਪਰ ਅੱਜ ਤੇ ਮੈਂ ਵੇਖਦਾ, ਮਾਫ ਕਰਨਾ, ਮਾਫੀ ਮੈਂ ਪਹਿਲਾਂ ਮੰਗ ਲਵਾਂ। ਕਬੀਰ ਸਾਹਿਬ ਜੀ ਬਾਣੀ ਵਿੱਚ ਕਹਿੰਦੇ ਨੇ ਕਿ ਕਬੀਰ ਸੰਤ ਨਾ ਛਾਡੇ ਸੰਤ ਹੀ, ਜੋ ਕੋਟਕ ਮਿਲੇ ਅਸੰਤ। ਕਹਿੰਦੇ ਨੇ ਕਰੋੜਾਂ ਅਸੰਤ ਮਿਲ ਜਾਣ, ਪਰ ਸੰਤ ਆਪਣਾ ਸੰਤ ਪੁਣਾ ਕਦੇ ਨਹੀਂ ਛੱਡਦਾ। ਕਿਵੇਂ? ਮਲਿਆਗਰ ਪਯੰਗਮ ਬੇਡਿਓ, ਤੋ ਸੀਤਲਤਾ ਨਾ ਤਜੰਤ। ਜਿਵੇਂ ਚੰਦਨ ਦੇ ਬੂਟੇ ਨੂੰ ਇੰਨੇ ਸੱਪ ਚੰਬੜੇ ਹੁੰਦੇ ਨੇ, ਸੱਪ ਦੇ ਅੰਦਰ ਤੇ ਜ਼ਹਿਰ ਹੈ, ਪਰ ਚੰਦਨ ਸੀਤਲਤਾ ਪ੍ਰਦਾਨ ਕਰਦਾ। ਉਹਨਾਂ ਸੱਪਾਂ ਦਾ ਸੰਗ ਹੁੰਦਿਆਂ ਵੀ ਆਪਣਾ ਸੁਭਾਅ ਨਹੀਂ ਚੰਦਨ ਛੱਡਦਾ, ਉਹ ਸੀਤਲਤਾ ਵਾਲਾ ਸੁਭਾਅ ਕਾਇਮ ਰੱਖਦਾ। ਕਹਿੰਦੇ ਨੇ ਸੰਤ ਤੇ ਉਹ ਹੈ ਨਾ ਕਿ ਜਿਹੜਾ ਕਰੋੜਾਂ ਵੀ ਅਸੰਤ ਮਿਲ ਜਾਣ, ਉਹ ਤਾਂ ਵੀ ਸੰਤ ਪੁਣਾ ਨਾ ਛੱਡੇ। ਪਰ ਅੱਜ ਤੇ ਬਦ ਕਿਸਮਤੀ ਹੈ, ਅੱਜ ਤੇ ਸੰਸਾਰ ਵਿੱਚ ਸੰਤ ਹੀ ਲੜ ਲੜ ਕੇ ਆਪਸ ਵਿੱਚ ਮਰ ਚੱਲੇ ਨੇ। ਅੱਜ ਸਭ ਤੋਂ ਜ਼ਿਆਦਾ ਕ੍ਰੋਧ ਸੰਤਾਂ ਵਿੱਚ ਹੀ ਆ ਗਿਆ, ਸਭ ਤੋਂ ਜ਼ਿਆਦਾ ਈਰਖਾ ਸੰਤਾਂ ਵਿੱਚ ਹੀ ਹੈ। ਇਹਦਾ ਮਤਲਬ, ਦੀਸੇ ਦਾਦੇ ਕਾਨ ਜਿਉ, ਜਿਨ ਮਨ ਨਾ ਹੀ ਨਾਉ। ਇਹਨਾਂ ਦੇ ਅੰਦਰ ਨਾਮ ਨਹੀਂ ਵਸਿਆ, ਇਹਨਾਂ ਦੇ ਅੰਦਰ ਸੀਤਲਤਾ ਨਹੀਂ ਆਈ। ਸਤਿਗੁਰੂ ਜੀ ਰਹਿਮਤ ਕਰਨ, ਬਖਸ਼ਿਸ਼ ਕਰਨ, ਸਾਡਾ ਬਾਹਰ ਦਾ ਕੀਤਾ ਹੋਇਆ ਜਪ ਤਪ ਸਾਡੇ ਅੰਦਰ ਵੀ ਵਸ ਜਾਏ, ਫਿਰ ਇਹ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਅਵਸਥਾ ਬਣੇਗੀ। ਭੁੱਲਾਂ ਚੁੱਕਾਂ ਦੀ ਖਿਮਾ, ਕੋਟਾਨ ਕੋਟ ਧੰਨਵਾਦ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਭੁੱਲਾਂ ਚੁੱਕਾਂ ਦੀ ਖਿਮਾ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।